Shri Vahe Guruji Taran Gagan Nav Khand ज्योत स्वरूपी रहियो पर पन मथुरा कछ भेद नहीं गुरु अर्जन प्रतख हर पन मथुरा कछ भेद नहीं गुरु अर्जन प्रतख हर रामदास गुरु जगतारण को गुरजोत अर्जन माए गुरजोत अर्जन माए करी गुरजोत
अर्जन माए करी
करी रामदास गुरु जगतारण को जगतारण को
Thank you.
अर्जन देव जी, धन गुरु अर्जन देव जी,
धन गुरु अर्जन देव जी,
धन गुरु अर्जन देव जी,
धन गुरु अर्जन देव जी,
धन गुरु अर्जन देव जी, गुरजोत अर्जन माए धरी, गुरजोत गुरजोत अर्जन माए धरी, गुर रामदास गुरु जग ਅਮੀਰ ਸਿੱਖੀ ਹੈ ਗੁਰੂ ਰਾਮਦਾਸ ਕਹਿੰਦੇ ਆ ਬਈ ਮੈਨੂੰ ਆਪਣੀ ਜੋਤ ਟਿਕਾਣ ਲਈ ਉਹ ਘਰ ਚਾਹੀਦਾ ਉਹ ਟਿਕਾਣਾ ਚਾਹੀਦਾ ਪੁੰਨੀਆਂ ਨੂੰ ਤੇ ਸਾਰੇ ਗੱਲ ਨਾਲ ਲਾਂਦੇ ਮੈਨੂੰ ਉਹ ਘਰ ਚਾਹੀਦਾ ਜਿਹੜਾ ਪਾਪੀ ਨੂੰ ਵੀ ਗਲਵੱਕੜੀ 'ਚ ਲੈ ਲੈ ਔਗਣ ਹਾਰੇ ਨੂੰ ਵੀ ਗਲਵੱਕੜੀ 'ਚ ਲੈ ਲਵੇ ਉਹ ਘਰ ਕਿਹੜਾ ਸੀ ਉਹ ਹਿਰਦਾ ਕਿਹੜਾ ਸੀ ਜਿੱਥੇ ਜੋਤ ਟਿਕਾਈ ਗੁਰੂ ਅਰਜਨ ਦੇਵ ਜੀ ਦਾ ਹਿਰਦਾ ਪੁੰਨੀਆਂ ਨੂੰ ਤੇ ਗੱਲਾਂ ਨਾਲ ਲਾਇਆ ਪਾਪੀਆਂ ਨੂੰ ਵੀ ਤਰਨ ਤਾਰਨ ਸਰੋਵਰ ਦੀ ਰਚਨਾ ਕੀਤੀ ਤੇ ਜਦੋਂ ਬਚਨ ਕੀਤਾ ਚਮੜੀ ਦੇ ਰੋਗ ਰਾਜੀ ਹੋਣਗੇ ਕੋਈ ਪੰਜ ਇਸ਼ਨਾਨ ਸ਼ਰਧਾ ਨਾਲ ਕਰੇ ਇਹ ਨਹੀਂ ਆਖਿਆ ਪੁੰਨੀਆਂ ਦੇ ਹੋਣਗੇ ਪਾਪੀਆਂ ਦੇ ਨਹੀਂ ਆਖੋ ਸਤਨਾਮ ਇਹ ਨਹੀਂ ਆਖਿਆ ਸਿੱਖ ਦੇ ਹੋਣਗੇ ਹਿੰਦੂ ਦੇ ਨਹੀਂ ਹੋਣਗੇ ਮੁਸਲਮਾਨ ਦੇ ਨਹੀਂ ਹੋਣਗੇ ਕਿੱਡੀ ਅਮੀਰ ਸਿੱਖੀ ਹੈ ਕਿੰਨੀ ਅਮੀਰ ਸਿੱਖੀ ਹੈ ਕੌਣ ਪਿਤਾ ਪਾਪੀਆਂ ਨੂੰ ਵੀ ਸ਼ਰਨ 'ਚ ਲੈਣ ਵਾਲਾ ਕਰਿਓ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਰਾਮਦਾਸ ਗੁਰੂ ਜਗ ਜਗ ਤਾਰਨ ਕੋ ਗੁਰਜੋਤ ਅਰਜਨ ਮੈਂ ਧਰੀ ਗੁਰਪੁਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਜਗ ਤਾਰਨ ਕੋ ਗੁਰਪੁਰਾ ਨਿਰਭਉ ਸਦਾ ਜਨਮ ਮਰਨ ਜਮ ਦਰੇ ਉਤਾਰੇ ਜਗ ਤਾਰਨ ਕੋ ਸਤਿਗੁਰ ਪੁਰਖ ਸੁਜਾਣ ਹੈ ਵੱਡੇ ਅਜਾਣ ਮੁਗਤ ਨਿਸਤਾਰੇ ਜਗ ਤਾਰਨ ਕੋ ਸਤਿਗੁਰ ਆਗੂ ਜਾਣੀਏ
सतगुर आगू जानिए मां पकड़ अंदले उदारे जग तारण को सतगुर सबना का भला मनाएगा सतगुर सबना का भला मनाएगा इसना बुरा क्यों हुए सतगुर अंदरों निर्वैर है सब देखे ब्रह्म एक सोए जग तारण को जिस पापी को मिले न टोई शरणा वेता निर्मल होई तन गुरु अर्जन देव जी जग तारण को जो शरणावे तिस कंट लावे बिरद स्वामी संदा जग तारण को मिट बोलना जी वर सजन स्वामी मोरा तन गुरु अर्जन देव जी मिट बोलना जी वर सजन स्वामी मोरा आओ संबल पक्की जी ओ कदे न बोले कौड़ा जग तारण को कौड़ा बोल न जाने पून भगवाने औगण को नचता रे जग तारण को पद पावन हर दर्द सदा एक दिल नहीं पन्ने काले जग तारण को कटकट वासी सरवन वासी नेड़े ही ते नेड़ा नानक दा सदा सरणा कर अमृत सज्जन मेरा हरि अमृत सज्जन मेरा तन गुरु अर्जन देव जी जग तारण को तू समरथ वड़ा मेरी मत पौड़ी राम मेरी मत पौड़ी राम पाले कृत कणा पूरन दिश तेरी राम जग तारण को हो अपराधी गुनहगार हो ते मुख मंदा चोरिया रिजवार हो पर कर जो मंदा निंदक दुष्ट ग्राम कोर ठग देश काम क्रोध मद लोभ मोह विश्वास घाती किरत काण मोको न रखंदा किथे जावा सिमर मुरी ना टाटियां ओए सिमर मुरी टाटियां सतगुर बख्शंदा सतगुर बख्शंदा सतगुर सारे बोलो सतगुरे तो केड़ा सतगुरे तन गुरु अर्जन सतगुरु बख्शंदा सतगुरु बख्शंदा सतगुरु बख्शंदा सतगुरु रामदास गुरु जग
ਦਾਸ ਗੁਰੂ ਜਗ ਤਾਰ ਬੇਅੰਤ ਵਡਿਆਈਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ। ਇੱਕ ਪ੍ਰਕਰਣ ਚੱਲ ਰਿਹਾ ਹੈ, ਅੱਜ ਅੱਠਵੀਂ ਦਇਆ ਦੀ ਵਾਰੀ ਹੈ ਮਹਾਰਾਜ ਸੇਵਾ ਲੈਣ। ਪਹਿਲੇ ਦੋ ਮਿੰਟ ਦਾ ਸ਼ਬਦ ਸਾਰੀ ਸੰਗਤ ਕਿਰਪਾ ਕਰਿਓ। ਪੂਲੇ ਮਾਰਗ ਜਨ ਹੈ ਬਤਾਇਆ, ਐਸਾ ਗੁਰ ਗੁਰ ਪੂਲ ਮਾਰਗ ਜਨ ਬਤਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਗਿਰਦੇ ਗੁਰੂ ਚਰਨ ਪਿਆਰੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਦੁਖ ਸੁਖ ਕਰਤ ਜਨਮ ਖੁਨ ਮੂਆ, ਚਰਨ ਕਮਲ ਗੁਰ
ਆਸ਼ਰਮ ਦੀਆ,
ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਂਹ ਪਕੜ
ਸਤਿਗੁਰ
ਨਾਨਕ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦੀ ਬਖਸ਼ੀ ਹੋਈ ਸਿੱਖੀ ਦਾ ਮੁੱਢ ਜਿਹੜਾ ਹੈ ਦਇਆ, ਦਇਆ ਆਏਗੀ ਤੇ ਧਰਮ ਆਏਗਾ। ਉਹ ਦਇਆ ਦਾ ਪ੍ਰਕਰਨ ਮਹਾਰਾਜ ਸੇਵਾ ਲੈ ਰਹੇ। ਅੱਜ ਅੱਠਵੀਂ ਦਇਆ ਦੀ ਵਾਰੀ ਹੈ। ਕਈ ਨਵੇਂ ਆਏ ਹੁੰਦੇ ਨੇ, ਪਹਿਲੀ ਸੱਤ ਪ੍ਰਕਾਰ ਦੀ ਦਇਆ ਕੇਵਲ ਬੋਲ ਕੇ ਲੰਘ ਰਹੇ ਹਾਂ। ਪਹਿਲੀ ਦਇਆ ਤੁਹਾਨੂੰ ਵਾਹਿਗੁਰੂ ਨੇ ਜਿੰਨੇ ਸਾਧਨ ਦਿੱਤੇ ਨੇ ਉਹਨਾਂ ਸਾਧਨਾਂ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਮਿਲੇ ਦੂਜੇ ਨੂੰ। ਦੂਜੀ ਦਇਆ ਤੁਹਾਡੇ ਬੋਲਾਂ ਵਿੱਚ, ਜ਼ਬਾਨ ਵਿੱਚ ਦਇਆ। ਤੀਸਰੀ ਦਇਆ ਕੋਈ ਤਨ ਕਰਕੇ ਦੁਖੀ ਹੈ, ਰੋਗੀ ਹੈ, ਉਹਦੀ ਸੇਵਾ। ਚੌਥੀ ਦਇਆ ਕਮਾਲ ਦੀ ਹੈ, ਕਿਸੇ ਦੇ ਪੜਦੇ ਕਜਰੇ। ਪੰਜਵੀਂ ਦਇਆ ਕਿਸੇ ਟੁੱਟੇ ਨੂੰ ਗੁਰੂ ਨਾਨਕ ਨਾਲ ਜੋੜ ਦੇਣਾ। ਗੱਜ ਕੇ ਆਖੋ ਸਤਨਾਮ। ਛੇਵੀਂ ਦਇਆ ਕਿਸੇ ਦੇ ਜੀਵਨ ਚੋਂ ਔਗੁਣ ਕੱਢ ਕੇ ਉਹਨੂੰ ਗੁਣਾਂ ਵਾਲਾ ਬਣਾ ਦੇਣਾ। ਇਹ ਵੀ ਦਇਆ ਹੈ। ਤੁਹਾਡੀ ਸੰਗਤ ਦਾ ਇੱਕ ਬੱਚਾ ਹੈ, ਉਹਨੂੰ ਵਾਹਿਗੁਰੂ ਨੇ ਕਿਰਤ ਦਿੱਤੀ ਹੈ ਤਰਨ ਤਾਰਨ ਮਾਲ ਵੇਚਣਾ, ਬਟਾਲੇ ਵੇਚਣਾ, ਹੋਰ ਜਗ੍ਹਾ। ਕਹਿੰਦਾ ਮੈਂ ਬਟਾਲੇ ਮਾਲ ਵੇਚਦਾ ਪਿਆ ਅਤੇ ਇੱਕ ਜੋਤਸ਼ੀ ਉਹ ਆਪਣੇ ਨਗ ਵੇਚਦਾ ਪਿਆ। ਆਖੋ ਸਤਨਾਮ। ਕਦੀ ਇੱਕ ਦੁਕਾਨਦਾਰ ਨਾਲ ਕੌਂਸਲਿੰਗ ਕਰਦਾ, ਫਿਰ ਦੂਜੇ ਨਾਲ ਕੌਂਸਲਿੰਗ ਕਰਦਾ, ਨਗਾਂ ਦੀ ਵਡਿਆਈ ਦੱਸਦਾ, ਆਹ ਪਾਓ ਅਤੇ ਆਹ। ਉਹ ਕਹਿੰਦਾ ਇੱਕ ਜੋਤਸ਼ੀ ਨੂੰ ਨਗਾਂ ਦੀ ਕੌਂਸਲਿੰਗ ਕਰਦਿਆਂ ਵੇਖ ਕੇ ਮੇਰੇ ਅੰਦਰ ਗਿਆਨ ਆ ਗਿਆ, ਓਏ ਇਹ ਝੂਠੀ ਦੁਕਾਨਦਾਰੀ ਦੀ ਕੌਂਸਲਿੰਗ ਕਰਕੇ ਪ੍ਰੇਰਨਾ ਕਰਕੇ ਅਤੇ ਉਹਨੂੰ ਨਗਾਂ ਨਾਲ ਜੋੜ ਰਿਹਾ। ਕਿਉਂ ਨਾ ਹੋਵੇ, ਜਿੰਨੇ ਤੇਰੇ ਸੰਪਰਕ 'ਚ ਨੇ ਤੂੰ ਵੀ ਕੌਂਸਲਿੰਗ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਨਾਲ ਜੋੜ ਦੇ। ਆਖੋ ਸਤਨਾਮ। ਉਹਨੇ ਉਸ ਦਿਨ ਤੋਂ ਇਹ ਵੀ ਸ਼ੁਰੂ ਕਰਤਾ ਵੀ ਹਫ਼ਤੇ 'ਚ ਦੋ ਤਿੰਨ ਵਾਰੀ ਜਿੱਥੇ ਜਿੱਥੇ ਕੋਈ ਸੰਪਰਕ ਹੈ ਵੀ ਉਹਨੂੰ ਪ੍ਰੇਰਨਾ ਦੇਣੀ। ਅਤੇ ਮੈਨੂੰ ਕਹਿੰਦਾ ਜੀ ਬੜਾ ਲਾਭ ਹੋਇਆ ਵੀ ਪਿਛਲੇ ਹਫ਼ਤੇ ਉਹ ਨਿੱਕੀ ਜਿਹੀ ਕੌਂਸਲਿੰਗ ਕੀਤੀਆਂ ਦੋ ਤਿੰਨ, ਅਤੇ ਸੱਤ ਸਰੀਰ ਅਕਾਲ ਤਖ਼ਤ ਸਾਹਿਬ 'ਤੇ ਲੈ ਗਿਆ, ਉੱਥੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣ ਗਏ। ਨਿਹਾਲ ਇਹ ਥੋੜ੍ਹਾ ਸਾਰੇ ਬੈਠੀਆਂ ਚਾਰ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਕੌਂਸਲਿੰਗ ਕਰਨੀਆਂ ਪੈਣੀਆਂ, ਬੱਚਿਆਂ ਨਾਲ ਵੀ, ਵੱਡਿਆਂ ਨਾਲ ਵੀ। ਪ੍ਰੇਰਨਾ ਹੋ ਜਾਂਦੀ। ਉਹ ਜਿਹੜੇ ਅੰਮ੍ਰਿਤ ਛੱਕ ਕੇ ਆਏ ਉਹਨਾਂ ਨੂੰ ਆਪਾਂ ਸਟੇਜ 'ਤੇ ਵੀ ਲਿਆਵਾਂਗੇ ਵੀ ਹੋਰ ਉਤਸ਼ਾਹ ਮਿਲੇ ਉਹਨਾਂ ਦੇ। ਇਹ ਵੀ ਦਇਆ ਛੇਵੀਂ ਵੀ ਕਿਸੇ ਦਾ ਪ੍ਰੇਰਨਾ ਦੇ ਕੇ ਔਗਣ ਕੱਢ ਕੇ ਉਹਨੂੰ ਗੁਣਾਂ ਵਾਲਾ ਬਣਾ ਦੇਣਾ। ਸੱਤਵੀਂ ਦਇਆ ਜੋ ਪਿਛਲੇ ਵੀਰਵਾਰ ਆਪ ਜੀ ਨੇ ਸਰਵਨ ਕੀਤੀ ਕਿ ਆਤਮਕ ਤਰੱਕੀ ਵਿੱਚ ਕਿਸੇ ਦੀ ਮਦਦ ਕਰਨੀ, ਅਧਿਆਤਮਕ ਜਿਹੜੀ ਪੜ੍ਹਾਈ ਬਹੁਤ ਰੁਕੀ ਹੋਵੇ। ਅੱਜ ਅੱਠਵੀਂ ਦਇਆ ਦੀ ਵਾਰੀ ਹੈ, ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣਾ। ਅੱਠਵੀਂ ਦਇਆ ਮਹਾਰਾਜ ਸਾਰਿਆਂ ਨੂੰ ਰੰਗ ਲਾਉਣ। ਇੱਕ ਵਾਰੀ ਪੜ੍ਹਿਓ ਜੀ। ਐਸਾ ਗੁਰ ਮਾਰ ਜਿਨੇ ਬਤਾਇਆ, ਉਹ ਜੀ ਫੁੱਲ ਮਾਰ ਐਸਾ ਗੁਰ ਵਡ ਪਾਕੀ ਮਾਇਆ, सतगुरु अठवीं दया कोशिश करियो ये सारे सेट भी तैयार हो जान जो भी समय दा युग दा नवीं चीजा निकली हैं वीडियो हो गई सीडियां हो गई हैं एक अद्धी हरी किल नूं सट वजे ते पक्का नहीं हुंदा एक घर घर जाके बार बार सुनना के कृपा हो जाए जो सुनदे पया ये कमाउण लग पई ये जिंदगी च आ जाए इनू अपने जीवन दे विच धारण करन लग पई है गज के आखो सतनाम अमली तौर ते अठवीं दया बड़ी बड़ी बात है सत दया आप जी ने सरवण कीती है अज अठवीं दया कहिंदे इह वी दया है अठवीं किसे नूं खिमा कर देना गज के आखो सतनाम मैं भी अपनी लाइफ विच यही समझदा सां भी पुन दान करना ही दया वस्त्र देना ही दया लंगर छकाउणा ही दया है ज्यों ज्यों गुरु घर दे खजाने कहिंदे किसे नूं खिमा कर देना ध्यान देना यह भी दया है मैं एक महापुरशां दे वचन सुन रहा सी कहिंदे एक भगत ने पुकार कीती ऐ परमेश्वर जेड़े मैनू तंग करदे है जेड़े मैनू दुखी करदे है उन्हां नूं मैं कदों तक माफ करी जावां हक सतनाम तीन गल्लां कहियां भगत ने भगत कहिंदा निरंकार जेड़े मैनू तंग करदे हर वेले कई बंदे तंग करदे लाइफ च जेड़े मैनू दुखी करदे है वी कदों तक माफ करां दूजी गल भगत ने कही वी कदों तक उन्हां दा भला करी जावां कहना भला कर ते तीजी गल भगत ने कही के कद तक ओनू भी दई जावा गज के आखो सतनाम आ मैनू दसो एक भगत ने निरंकार नूं कहा भी जेड़े मैनू तंग करदे है दुखी करदे कदों तक माफ करा कदों तक भला करा कदों तक उन्हां नूं भी दई जावा ते कहिंदे अगों निरंकार दी आवाज आई आ तीन गल्लां कहियां ई कदों तक तंग करन वालिआं नूं माफ करी जावां कदों तक भला करी जावां कदों तक दई जावां ਕਈ ਬੰਦੇ ਤੰਗ ਕਰਦੇ ਤਾਂ ਹੀ ਉਹਨਾਂ ਨੂੰ ਦੇਣਾ ਪੈਂਦਾ। ਕਹਿੰਦੇ ਅੱਗੋਂ ਆਕਾਸ਼ਵਾਣੀ ਹੋਈ, ਜਵਾਬ ਆਇਆ, ਐ ਭਗਤ ਜਦ ਤੱਕ ਮੈਂ ਤੈਨੂੰ ਮਾਫ਼ ਕਰੀ ਜਾਂਦਾ ਤੂੰ ਅੱਗੋਂ ਮਾਫ਼ ਕਰੀ ਜਾ, ਜਦ ਤੱਕ ਮੈਂ ਤੇਰਾ ਭਲਾ ਕਰੀ ਜਾਂਦਾ ਤਦ ਤੱਕ ਤੂੰ ਅੱਗੋਂ ਭਲਾ ਕਰੀ ਜਾ, ਜਦ ਤੱਕ ਤੈਨੂੰ ਮੈਂ ਦੇਈ ਜਾਂਦਾ ਤੂੰ ਅੱਗੋਂ ਦੇਈ ਜਾ।
ਅੱਜ ਗਿਆ ਸਤ
ਧਿਆਨ ਦੇਣਾ, ਮੈਂ ਵੀ ਤੇ ਤੈਨੂੰ ਕਰਦਾ ਹੀ ਪਿਆ ਨਾ ਮਾਰ, ਮੈਂ ਵੀ ਤੇ ਤੈਨੂੰ ਦੇ ਰਿਹਾ, ਮੈਂ ਵੀ ਤੇ ਤੇਰਾ ਭਲਾ ਕਰ ਰਿਹਾ, ਜਦ ਤੱਕ ਮੈਂ ਤੇਰੀ ਚੀਜ਼ ਨਹੀਂ ਬੰਦ ਕਰਦਾ ਤੂੰ ਅੱਗੋਂ ਨਾ ਕਰ ਗਿਆ ਜੀ ਕਿ ਆਖੋ ਸਤ ਨਾਮ ਗਿਆਨ ਹੋ ਗਿਆ। ਅੱਠਵੀਂ ਦਇਆ, ਕਿਸੇ ਨੂੰ ਖੇਮਾ ਕਰ ਦੇਣਾ, ਖੇਮਾ ਤੁਹਾਡੀ ਸਿੱਖੀ ਦੇ ਮਹਿਲਾਂ ਵਿੱਚ ਜਿੱਥੇ ਖੇਮਾ ਦੇ ਦਰਖਤ ਲੱਗੇ ਹੋਏ, ਬੂਟੇ ਲੱਗੇ ਹੋਏ, ਜਿੱਥੇ ਖੇਮਾ ਦੀਆਂ ਜੜ੍ਹਾਂ ਨੇ, ਜਿੱਥੇ ਖੇਮਾ ਦੇ ਮਤਲਬ ਬਈ ਬਾਗ ਲੱਗੇ ਹੋਏ ਨੇ, ਜਿਹੜਾ ਉਹਨਾਂ ਦੇ ਦਰਸ਼ਨ ਕਰਿਓ ਦੋ ਮਿੰਟ। ਅਤੇ ਇੱਕ ਪੰਗਤੀ ਦਾਸ ਬੋਲਣ ਲੱਗਾ, ਬੜੀ ਵੱਡੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਗਤੀ ਵੀ ਆ, ਅੱਠਵੀਂ ਦਇਆ ਅਜੇ ਆ ਜਾਵੇ ਨਾ ਜੇ, ਕਹਿੰਦੇ ਜਿਹਦੇ ਜੀਵਨ 'ਚ ਅੱਠਵੀਂ ਦਇਆ ਆ ਜੇ ਸਮਝ ਲਓ ਰੱਬ ਕਹਿੰਦਾ ਮੈਂ ਆਪ ਆ ਗਿਆ। ਆ ਸੁਣਿਓ ਪੰਗਤੀ ਪਿਆਰ,
ਜਹਾਂ ਖਿਮਾ ਤੈਂ ਆਪ, ਜਹਾਂ ਖਿਮਾ ਕਬੀਰਾ ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ, ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ ਰੱਬ ਆਪ, ਜਹਾਂ ਖਿਮਾ ਤੈਂ ਆਪ, ਜਹਾਂ ਖਿਮਾ ਤੈਂ ਆਪ, ਅੱਜ ਕੇ ਭੈਣੋ ਜਹਾਂ ਆਪਣੇ ਸਿੱਖੀ ਦੇ ਮਹਿਲਾਂ 'ਚ ਖਿਮਾ ਦੇ ਬੂਟੇ ਅਤੇ ਖਿਮਾ ਦੇ ਬਾਗ ਦਰਸ਼ਨ ਕਰਿਓ, ਗੁਰੂ ਰਾਮਦਾਸ ਜੀ ਦਾ ਘਰ ਕਿੰਨੀ ਖਿਮਾ, ਕਿੰਨੀ ਖਿਮਾ, ਜੋ ਜੀ ਆਵੇ ਰਾਜੀ ਜਾ, ਕਿੰਨੀ ਖਿਮਾ ਸੀ ਗੁਰੂ ਰਾਮਦਾਸ ਜੀ ਕੋਲ। ਆ ਕਾਨੂੰਨ ਨਹੀਂ ਬਣਾਇਆ ਤੂੰ ਆ ਸਕਦਾ ਤੂੰ ਨਹੀਂ ਆ ਸਕਦਾ, ਬਾਕੀ ਜਗ੍ਹਾ ਕਾਨੂੰਨ ਹੈਗੇ ਜੇ, ਮੈਂ ਬੋਲਣੇ ਨਹੀਂ। ਉਹਨਾਂ ਦੀ ਪ੍ਰੇਅਰ ਹੋਵੇ, ਦੂਜਾ ਬੈਠਾ ਹੋਵੇ ਕਹਿੰਦੇ ਤੂੰ ਬਾਹਰ ਹੋ ਜਾ। ਜੋ ਨਾ ਬਣਾਏ ਕਾਨੂੰਨ ਮੁਬਾਰਕ, ਕਈ ਧਰਮਾਂ 'ਚ ਔਰਤ ਧਾਰਮਿਕ ਸਥਾਨ 'ਤੇ ਨਹੀਂ ਜਾ ਸਕਦੀ। ਇੱਕ ਤੁਹਾਡਾ ਘਰ ਏ ਚੰਗੇ ਸਾਰੇ, ਇੱਕ ਤੁਹਾਡਾ ਘਰ ਏ ਜਿੱਥੇ ਖਿਮਾ ਦੇ ਬਾਗ ਲੱਗੇ ਹੋਏ, ਬਾਗ ਲੱਗੇ।
ਆ ਸਭ ਤੋਂ ਵੱਡਾ ਬਾਗ ਖੇਵਾਂ ਦਾ ਗੁਰੂ ਰਾਮਦਾਸ ਜੀ ਦਾ ਘਰ, ਕਿੰਨਾ ਵੱਡਾ ਬਾਗ ਖੇਵਾਂ ਦਾ ਗੁਰੂ ਰਾਮਦਾਸ ਜੀ ਦਾ ਲੰਗਰ। ਆਖੋ ਗੱਜ ਕੇ ਸਤਨਾਮ। ਲੰਗਰ ਵਿੱਚ ਪਾਪੀ ਬੈਠਾ, ਨਿਕੰਮਾ ਬੈਠਾ, ਇਹ ਨਹੀਂ ਕਹਿੰਦੇ ਤੂੰ ਕਿਉਂ ਬੈਠਾ ਹੈ। ਪਿਤਾ ਨੇ ਬਾਗ ਲਾਇਆ, ਇੱਕ ਹੋਰ ਬੂਟੇ ਦੇ ਦਰਸ਼ਨ ਕਰਿਓ, ਖਿਮਾਂ ਦੇ ਬੂਟੇ ਦੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ, ਹਾਏ ਹਾਏ, ਸਿਪਾਹੀ ਆ ਗਏ ਫੜਨ, ਤੇਰਾ ਪੁੱਤਰ ਆਏ ਗਏ ਸਿੱਖਾਂ ਦੀ ਸੇਵਾ ਕਰਦਾ, ਉਹਨੂੰ ਗ੍ਰਿਫਤਾਰ ਕਰਨ ਆਇਆ, ਤਾਰੂ ਸਿੰਘ ਕਿੱਥੇ ਮਾਤਾ? ਗੱਜ ਕੇ ਆਖੋ ਸਤਨਾਮ। ਮਾਤਾ ਕੀ ਕਹਿੰਦੀ? ਖੇਤਾਂ ਨੂੰ ਗਏ, ਬੈਠੋ, ਜਿੰਨਾ ਚਿਰ ਉਡੀਕ ਰਹੇ ਹੋ ਸਿਪਾਹੀ ਹੋ ਲੰਗਰ ਛਕ ਲਓ। ਹਾਏ ਹਾਏ ਹਾਏ, ਗੱਜ ਕੇ ਆਖੋ ਸਤਨਾਮ। ਭਾਈ ਤਾਰੂ ਸਿੰਘ ਦੇ ਮਾਤਾ ਜੀ ਕਹਿੰਦੇ ਲੰਗਰ ਛਕ ਲਓ। ਹੁਣ ਇਹ ਗੱਲ ਤੇ ਦੂਜੇ ਬੰਨੇ ਜਾਂਦੀ, ਮੈਂ ਇੱਕ ਮਿੰਟ ਦਿਲ ਕਰਦਾ ਕਰ ਜਾਵਾਂ। ਜਿੱਥੇ ਭਾਈ ਤਾਰੂ ਸਿੰਘ ਜੀ ਭਗਤੀ ਕਰਦੇ ਰਹੇ, ਜਿੱਥੇ ਸੇਵਾ ਕਰਦੇ ਰਹੇ, ਜਿੱਥੇ ਆਏ ਗਏ ਸਿੱਖਾਂ ਦੀ ਸੇਵਾ ਕਰਦੇ ਰਹੇ, ਇਸ ਵੇਲੇ ਉਹ ਸਾਰੀ ਕਾਰ ਸੇਵਾ ਤੁਸੀਂ ਸਤਿਗੁਰੂ ਤੁਹਾਡੇ ਕੋਲ ਲੈ ਰਹੇ। ਆਖੋ ਸਤਨਾਮ। ਭੂਲੇ ਸਾਹਿਬ ਉਸੇ ਸਥਾਨ ਤੇ ਆ ਵੇਖੋ, ਖਿਮਾਂ ਦਾ ਬੂਟਾ। ਭਾਈ ਤਾਰੂ ਸਿੰਘ ਕਿੱਥੇ? ਪੁਲਿਸ ਆ ਗਈ ਗ੍ਰਿਫਤਾਰ ਕਰਨ ਆਇਆ। ਉਹ ਕਹਿੰਦੇ ਆ ਖੇਤਾਂ ਨੂੰ ਗਿਆ ਬੱਚਾ, ਲੰਗਰ ਛਕ ਲਓ। ਸਾਰੇ ਸਿਪਾਹੀ ਹੈਰਾਨ ਹੋ ਕੇ ਕਹਿੰਦੇ ਆ, ਮਾਤਾ ਅਸੀਂ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਆਏ ਹਾਂ, ਕੋਈ ਸਿਰੇ ਪਾਣ ਥੋੜ੍ਹੀ ਆਇਆ, ਉਹਨੂੰ ਗ੍ਰਿਫਤਾਰ ਕਰਨ ਆਏ ਹਾਂ, ਮੁੜ ਕੇ ਉਹਦਾ ਕੇਸ ਬਣਨਾ, ਮੁੜ ਕੇ ਸਜ਼ਾ ਲੱਗਣੀ ਹੈ, ਗ੍ਰਿਫਤਾਰ ਕਰਨ ਆਏ ਹਾਂ, ਅਤੇ ਤੂੰ ਸਾਨੂੰ ਕਹਿੰਦੀ ਪਈ ਹੈ ਪਹਿਲੇ ਲੰਗਰ ਛਕ ਲਓ। ਅਤੇ ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਖਿਮਾਂ ਦੇ ਬਾਗ ਖਿਮਾਂ ਦੇ ਬੂਟੇ ਛਾਤੀ 'ਤੇ ਹੱਥ ਮਾਰ ਕੇ ਮਾਤਾ ਕਹਿੰਦੀ, ਮੈਂ ਗੁਰੂ ਰਾਮਦਾਸ ਦੀ ਧੀ ਹਾਂ, ਗੁਰੂ ਰਾਮਦਾਸ ਦੀ ਧੀ, ਇਹ ਸਿੱਖਿਆ ਮੈਂ ਉੱਥੋਂ ਲਈ ਹੈ। ਗੁਰੂ ਰਾਮਦਾਸ ਜੀ ਦੇ ਲੰਗਰ 'ਚ ਕੋਈ ਵੀ ਆ ਜਾਏ ਉਹ ਇਹ ਨਹੀਂ ਕਹਿੰਦੇ ਕਿਉਂ ਆਇਆ, ਮੈਂ ਉਹਨਾਂ ਦੀ ਧੀ ਹਾਂ, ਭਾਵੇਂ ਪੁੱਤਰ ਨੂੰ ਗ੍ਰਿਫਤਾਰ ਕਰਨ ਆਇਓ, ਪਰ ਮੈਂ ਗੁਰੂ ਰਾਮਦਾਸ ਦੀ ਧੀ ਹਾਂ, ਇੱਥੇ ਕੋਈ ਵੀ ਆਵੇ ਲੰਗਰ ਸਾਰਿਆਂ ਨੂੰ ਛਕਾਇਆ ਜਾਂਦਾ। ਕੈਸਾ ਖਿਮਾਂ ਦਾ ਬੂਟਾ! ਇਹ ਥੋੜੇ ਜਿਹੇ ਬੂਟਿਆਂ ਦੇ ਪਹਿਲੇ ਸਿੱਖੀ ਚ ਦਰਸ਼ਨ। ਜਹਾਂ ਖਿਮਾਂ ਤੇ ਆਪ,
ਜਹਾਂ ਖਿਮਾਂ ਤੇ ਆਪ,
ਰੱਜ ਕੇ ਭੈਣੋ, ਆਹ ਬਾਬਾ ਨੰਦ ਸਿੰਘ ਜੀ ਨੂੰ ਇੱਕ ਹੋਰ ਬਾਗ ਦੇ ਦਰਸ਼ਨ ਕਰੇ। ਬਾਬਾ ਨੰਦ ਸਿੰਘ ਜੀ ਨੂੰ ਭਾਈ ਡਰੋਲੀ ਕੰਨ 'ਚ ਕਹਿੰਦਾ, ਜੀ ਫਲਾਣਾ ਸਰੀਰ ਤੁਹਾਡੀ ਨਿੰਦਿਆ ਕਰਦਾ, ਗੁੱਸਾ ਚੜ੍ਹਨਾ ਚਾਹੀਦਾ। ਐਸਾ ਖਿਮਾਂ ਦਾ ਬੂਟਾ! ਫਲਾਣਾ ਬੰਦਾ ਤੁਹਾਡੀ ਨਿੰਦਿਆ ਕਰਦਾ, ਤੇ ਬਾਬਾ ਨੰਦ ਸਿੰਘ ਖਿਮਾਂ ਦੇ ਬੂਟੇ ਦਰਸ਼ਨ ਕਰਿਓ, ਅੱਗੋਂ ਕੀ ਕਹਿੰਦੇ, ਡਰੋਲੀ ਜਿਹਦਾ ਨਾਂ ਲਿਆ ਹੀ ਨਿੰਦਿਆ ਕਰਦਾ, ਉਹਦੀ ਮੁਕਤੀ ਪਹਿਲੇ ਤੇਰੀ ਬਾਦ ਵਿੱਚ। ਆਖੋ ਸਤਨਾਮ। ਇਹ ਜਿਹੜਾ ਬੂਟਾ ਖਿਮਾਂ ਦਾ ਉੱਥੇ ਹੀ। ਇੱਕ ਹੋਰ ਬਾਗ ਦੇ ਦਰਸ਼ਨ ਕਰਿਓ। ਦਾਤੂ ਜੀ ਨੇ ਲੱਤ ਮਾਰੀ ਗੁਰੂ ਅਮਰਦਾਸ ਜੀ ਨੂੰ, ਗੱਦੀ ਤੇ ਸਾਡਾ ਹੱਕ ਬਣਦਾ ਸੀ, ਤੂੰ ਬਹਿ ਗਿਆ, ਹੁਣ ਲੱਤ ਮਾਰੀ ਹੋਵੇ ਗੁਰੂ ਅਮਰਦਾਸ ਜੀ ਨੂੰ, ਗੁਸਾਉਣਾ ਚਾਹੀਦਾ ਸੀ। ਆ ਦਰਸ਼ਨ ਕਰਿਓ ਖਿਮਾਂ ਦੇ ਬਾਗ ਦੇ। ਗੁਰੂ ਅਮਰਦਾਸ ਜੀ ਉਹਦਾ ਪੈਰ ਘੁੱਟਣ ਲੱਗ ਪਏ, ਲੱਤ ਘੁੱਟਣ ਲੱਗ ਪਏ, ਕਹਿੰਦੇ ਮੈਂ 70-72 ਦੇ ਉੱਤੇ ਚਲਾ ਗਿਆ, ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਕਿਤੇ ਤੁਹਾਡੇ ਪੈਰ ਨੂੰ ਚੋਟ ਨਾ ਆਈ ਹੋਵੇ।
ਐਸਾ ਖਿਮਾ ਦਾ ਭਾਗ ਹੈ। ਥੋੜੇ ਹੋਰ ਦਰਸ਼ਨ ਕਰਿਓ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹੋ, ਗੁਰੂ ਅਰਜਨ ਦੇਵ ਜੀ। ਪ੍ਰਿਥੀ ਚੰਦ ਨੇ ਕੋਈ ਕਸਰ ਨਹੀਂ ਛੱਡੀ ਗੁਰੂ ਅਰਜਨ ਦੇਵ ਜੀ ਦੇ ਨਾਲ ਮਾੜਾ ਕਰਨ ਦੀ, ਪਰ ਜਦੋਂ ਬਿਮਾਰ ਹੋਇਆ ਤੇ ਚਾਰ ਪੰਜ ਸਰੀਰ ਭੇਜੇ ਨੇ ਗੁਰੂ ਅਰਜਨ ਦੇਵ ਜੀ ਨੂੰ, ਕਹੋ ਮੇਰੀ ਅਰਦਾਸ ਕਰੋ ਮੈਂ ਰਾਜੀ ਹਾਂ। ਆਖੇਵਾਂ ਦਾ ਬਾਗ ਦਰਸ਼ਨ ਕਰਿਓ, ਨਹੀਂ ਤੇ ਬੰਦਾ ਕਹਿੰਦਾ ਵੀ ਤੂੰ ਮੇਰੇ ਨਾਲ ਈਰਖਾ ਕਰੇ ਤੇ ਮੈਂ ਤੇਰੀ ਅਰਦਾਸ ਕਰਾਂ ਰਾਜੀ। ਗੁਰੂ ਅਰਜਨ ਦੇਵ ਜੀ ਗੱਲ 'ਚ ਪੱਲਾ ਪਾ ਕੇ ਕਹਿੰਦੇ, ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ। ਜਦੋਂ ਰਾਜੀ ਹੋ ਗਿਆ ਸ਼ੁਕਰਾਨੇ ਦਾ ਵੀ ਸ਼ਬਦ ਉਚਾਰਿਆ, ਸਤਿਗੁਰੂ ਤੂੰ ਕਿਰਪਾ ਕੀਤੀ। ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ, ਆਖੋ ਸਤਨਾਮ। ਆਖੇਵਾਂ ਦੇ ਬਾਗ ਦੇ ਦਰਸ਼ਨ ਕਰਿਓ, ਇੱਕ ਗਲੀ ਚੋਂ ਗੁਰੂ ਅਰਜਨ ਦੇਵ ਜੀ ਰੋਜ਼ ਲੰਘਦੇ ਹੈ ਤੇ ਪ੍ਰਿਥੀ ਚੰਦ ਨੇ ਕਿਸੇ ਨੂੰ ਮਾਇਆ ਦਿੱਤੀ ਕਿ ਕੱਲ੍ਹ ਲੰਘਣ ਅਤੇ ਉੱਤੋਂ ਕੂੜਾ ਸੁੱਟ ਦੇ। ਹੋਏ ਹੋਏ ਦੇਖੋ ਮਾਇਆ ਕਿੰਨੇ ਕਿੰਨੇ ਪਾਪ ਕਰਾ ਦਿੰਦੀ। ਮਾਇਆ ਦੇ ਲਾਲਚ ਉਹਨੇ ਮੰਨ ਲਿਆ, ਇੰਨੇ ਪੈਸੇ ਮਿਲਦੇ ਪਏ। ਜਦੋਂ ਕੂੜਾ ਸੁੱਟਿਆ ਤੇ ਖੇਵਾਂ ਦੇ ਬਾਗ ਦੇ ਦਰਸ਼ਨ ਕਰਿਓ, ਸਤਿਗੁਰੂ ਰੁਕੇ ਹੀ ਨਹੀਂ ਤੁਰੀ ਗਏ। ਸਿੱਖ ਕਹਿਣ ਲੱਗੇ ਮਹਾਰਾਜ ਰੁਕਦੇ, ਕਹਿੰਦੇ ਜੇ ਰੁਕਦੇ ਤੇ ਭਰਾ ਦੇ ਪੜਦੇ ਨੰਗੇ ਹੋਣੇ ਸੀ, ਕੰਮ ਤੇ ਸਾਡੇ ਭਰਾ ਦਾ ਹੀ ਏ, ਜੇ ਗੱਲ ਛੇੜਾਂਗੇ ਤੇ ਭਰਾ ਦੇ ਪੜਦੇ ਨੰਗੇ ਹੋਣਗੇ। ਅਸੀਂ ਆਖਿਆ ਪ੍ਰਿਥੀ ਚੰਦ ਦੇ ਪੜਦੇ ਨੰਗੇ ਨਾ ਹੋਣਗੇ। ਗੱਜ ਕੇ ਆਖੋ ਸਤਨਾਮ। ਹੁਣ ਇੱਕ ਦੋ ਜ਼ਿਕਰ, ਖਿਮਾ ਹੁੰਦੀ ਕੀ ਹੈ ਔਰ ਜਿੱਥੇ ਖਿਮਾ ਉਹ ਆਪ ਕਿਵੇਂ ਟਿਕਾਓ ਬਖਸ਼ਿਓ। ਪੰਜ ਦਸ ਮਿੰਟ ਇਹ ਥੋੜ੍ਹੇ ਜਿਹੇ ਸਿੱਖੀ ਦੇ ਬੂਟਿਆਂ ਦੇ ਦਰਸ਼ਨ ਕੀਤੇ ਖਿਮਾ ਦੇ, ਸਾਡੀਆਂ ਜੜ੍ਹਾਂ ਪੱਕੀਆਂ ਹੋ ਜਾਣ ਵੀ ਇਹ ਬਾਣੀ ਕਹਿ ਰਹੀ, ਇਤਿਹਾਸ ਕਹਿ ਰਿਹਾ। ਇੱਕ ਵਾਰੀ ਪੜਿਓ ਪਿਆਰ ਨਾਲ। ਜਹਾਂ ਖਿਮਾ ਤੈਂ ਆਪ, ਜਹਾਂ ਖਿਮਾ ਤੈਂ ਕੇ ਭੈਣੋ, ਜਹਾਂ ਖੇਮਾ ਜਹਾਂ ਖੇਮਾ ਤੈਂ ਆਪ, ਜਹਾਂ ਖੇਮਾ ਤੈਂ ਆਪ। ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਕਾ, ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਕਾ। ਬਾਣੀ ਕਹਿ ਰਹੀ ਹਰ ਕਾਪੜ ਪੈਰੋ ਖਿਮਕਾ। ਬਾਣੀ ਕਹਿੰਦੀ ਹੈ, ਕਹਿੰਦੇ ਰੱਬ ਦੇ ਪਿਆਰਿਆਂ ਦੇ ਗੁਣਾਂ ਦਾ ਸ਼ਿੰਗਾਰ ਕਰ ਲੈ, ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਕਾ। ਕਾਪੜ ਪਹਿਰੋ, ਕਹਿੰਦੇ ਜਿਹੜੇ ਕੱਪੜੇ ਪਹਿਰਨੇ ਨੇ ਇਹ ਖਿਮਾਂ ਦੇ ਕੱਪੜੇ ਪਾ ਲੈ। ਹਰ 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 ਸ਼ਿੰਗਾਰ ਬਣਾਵੋ ਹਰ ਜਨ ਕਾ, ਹਰ ਕਾਪੜ ਪੈਰੋ ਖਿਮਕਾ। ਜਹਾਂ ਖਿਮਾ ਤੈਂ ਆਪ, ਜਹਾਂ ਖਿਮਾ ਤੈਂ ਆਪ। ਤੇ ਭੈਣੋ ਕਥਾ ਨਹੀਂ ਇਤਿਹਾਸਕ ਸਾਖੀ ਨਹੀਂ ਗਾਥਾ ਹੈ ਕਈ ਗਾਥਾ ਸਮਝਾਉਣ ਲਈ ਕਹਿੰਦੇ ਇੱਕ ਮਹਾਤਮਾ ਨੇ ਦੂਜੀ ਜਗ੍ਹਾ ਜਾਣਾ ਸੀ ਤੇ ਬੇੜੀ 'ਚ ਬੈਠੇ ਐਡੀ ਕੁ ਭਿੱਜੀ ਰੂਹ ਸੀ ਮਹਾਤਮਾ ਹੋ ਕੋਈ ਪਲ ਇਹੋ ਜਿਹਾ ਖਾਲੀ ਨਹੀਂ ਸੀ ਜਾਣ ਦਿੰਦੇ ਜਿਸ ਪਲ ਅੰਦਰ ਸਿਮਰਨ ਦੀ ਖੁਰਾਕ ਨਾ ਜਾਵੇ ਇਹ ਤੁਹਾਡੇ 'ਚੋਂ ਕਿਸੇ ਕਿਸੇ 'ਤੇ ਬਖਸ਼ਿਸ਼ ਹੁੰਦੀ ਹੈ ਕਿ ਗੱਡੀ 'ਚ ਬੈਠੇ ਹੈ ਹੁਣ ਇੱਥੋਂ ਬੱਸ 'ਚ ਕਈ ਆਏ ਹੋ ਗੱਡੀਆਂ 'ਚ ਆਏ ਹੋ ਥ੍ਰੀ ਵੀਲਰਾਂ 'ਚ ਉਹ ਪੌਣਾ ਘੰਟਾ ਅੱਧਾ ਘੰਟਾ ਉਹ ਵੀ ਸੰਭਾਲਦੇ ਹੈ ਇੱਥੇ ਜਿੰਨਾ ਚਿਰ ਬੈਠੇ ਹੈ ਵਾਹਿਗੁਰੂ ਨਹੀਂ ਉਹਨਾਂ ਦਾ ਉਹ ਵੀ ਸੰਭਾਲਦੇ ਹੈ ਅਰਦਾਸ ਹੋ ਰਹੀ ਹੈ ਅੰਦਰ ਵਾਹਿਗੁਰੂ ਸੰਭਾਲਦੇ ਹੈ ਘਰ ਜਾਣਾ ਸੰਭਾਲਦੇ ਹੈ ਘਰ ਜਾ ਕੇ ਰੋਟੀ ਪਕਾਉਣੀ ਹੈ ਉਹ ਸੰਭਾਲਦੇ ਹੈ ਇਹ ਕਈਆਂ ਨੂੰ ਇਹ ਚੀਜ਼ ਮਿਲਦੀ ਸਾਰਿਆਂ ਨੂੰ ਨਹੀਂ ਵਣਜ ਕਰੋ ਵਣ ਜਾ ਰਹੇ ਹੋ ਵੱਖਰ ਲਿਓ ਨਿਰਗੁਣ ਆਰ ਇਹ ਆਨੇ ਆ ਸੋ ਪ੍ਰਭ ਸਦਾ ਕਹਿੰਦੇ ਮਹਾਤਮਾ ਨਾ ਭਿੱਜੇ ਹੋਏ ਸੰਭਾਲਣ ਵਾਲੇ ਬੇੜੀ 'ਚ ਬੈਠੇ ਸਿਮਰਨ ਆਪਣਾ ਤੇ ਕਹਿੰਦੇ ਸਿਰ 'ਤੇ ਵਾਲ ਨਹੀਂ ਸੀ ਬੇੜੀ 'ਚ ਬੈਠੇ ਵੀ ਦੂਜੀ ਜਗ੍ਹਾ ਜਾਣਾ ਸਿਮਰਨ ਵਿੱਚ ਹੁਣ ਬੇੜੀ ਵਾਲਾ ਡੀਕ ਰਿਹਾ ਕੁਝ ਹੋਰ ਸਵਾਰੀਆਂ ਬੈਠਣ 15-20 ਤਾਂ ਮੈਂ ਦੂਜੇ ਕਿਨਾਰੇ ਜਾਵਾਂ ਉਹ ਰਸਤਾ ਹੀ ਬੇੜੀ ਰਾਹੀਂ ਸੀ ਕਹਿੰਦੇ 4-5 ਮੁੰਡੇ ਸ਼ਰਾਰਤੀ ਬੇੜੀ 'ਚ ਬੈਠੇ ਉਹਨਾਂ ਵੀ ਜਾਣਾ ਸੀ ਜਦੋਂ ਕਹਿੰਦੇ ਉਹ ਬੇੜੀ ਵਾਲੇ ਨੇ ਬੇੜੀ ਤੋਰੀ ਉਹ ਮੁੰਡੇ 4-5 ਜਿਹੜੇ ਨੌਜਵਾਨ ਪੀੜ੍ਹੀ ਸੀ ਚੰਚਲਪਨ ਸੀ ਉਸ ਮਹਾਤਮਾ ਨੂੰ ਜਦੋਂ ਬੈਠਿਆਂ ਵੇਖਿਆ ਸਿਰ 'ਤੇ ਵਾਲ ਨਹੀਂ ਅਤੇ ਹੁਣ ਇੱਕ ਨੇ ਮਜ਼ਾਕ ਕੀਤਾ ਕਿ ਦੂਸਰੇ ਨੂੰ ਆਖਿਆ ਵੀ ਘੜਾ ਕਿਵੇਂ ਲਿਸ਼ਕ ਰਿਹਾ ਦੂਜੇ ਨੇ ਮਜ਼ਾਕ ਕੀਤਾ ਘੜਾ ਪੱਕਾ ਕਿ ਕੱਚਾ ਵੇਖ ਲਓ ਸ਼ੁਰੂ ਹੋ ਗਈ ਸ਼ਰਾਰਤ ਇੱਕ ਨੇ ਹੱਥ ਮਾਰਿਆ ਮਹਾਤਮਾ ਦੇ ਸਿਰ 'ਤੇ ਵੀ ਘੜਾ ਪੱਕਾ ਕਿ ਕੱਚਾ ਹੁਣ ਦੂਜੇ ਨੇ ਮਾਰਿਆ ਇੱਕ ਦੂਜੇ ਨੂੰ ਕਹਿੰਦੇ ਪੱਕਾ ਹੀ ਹੈ ਕੱਚਾ ਹੁੰਦਾ ਤਾਂ ਬੋਲਦੇ ਪੱਕਾ ਹੀ ਹੈ ਸੰਤਾਂ ਨਾਲ ਮਸ਼ਕਰੀ ਕੁੱਲ ਡੋਬਣ ਕੀ ਰੀਤ ਹੁਣ ਮਹਾਤਮਾ ਚੁੱਪ ਕੀ ਕਰ ਚੰਚਲ ਮੁੰਡੇ ਹੈ 6-7 ਕੀ ਕਹਿਣ ਹੱਥ ਪਾਈ ਕਰਨ ਜਿੱਥੇ ਜੁੜੇ ਆ ਜੁੜੇ ਕਹਿੰਦੇ ਜਦੋਂ ਬੇੜੀ ਅੱਧ 'ਚ ਗਈ ਤੂਫਾਨ ਆ ਗਿਆ ਉਹ ਰੱਬ ਨੂੰ ਵੀ ਨਹੀਂ ਇਹ ਗਾਥਾ ਹੈ ਸਮਝਾਉਣ ਲਈ ਕਹਿੰਦੇ ਪਾਣੀ 'ਚ ਤੂਫਾਨ ਆ ਗਿਆ ਬੇੜੀ ਡੋਲਣ ਲੱਗ ਪਈ ਹੁਣ ਜਿੰਨੇ ਚੰਚਲ ਮੁੰਡੇ ਬੈਠੇ ਸੀ ਸਮਝ ਗਏ ਕਿ ਇੱਕ ਜੋੜੀ ਰੂਹ ਨੂੰ ਤੰਗ ਕੀਤਾ ਪਰਚਾ ਪੈ ਗਿਆ ਬੇੜੀ ਡੋਲ ਰਹੀ ਹੈ ਬੇੜੀ ਦਾ ਚਾਲਕ ਵੀ ਹੱਥ ਖੜੇ ਕਰ ਰਿਹਾ ਮਹਾਤਮਾ ਹੁਣ ਟਿਕੇ ਹੋਏ ਉਹ 4-5 ਸਮਝ ਗਏ ਵੀ ਅਸੀਂ ਇੱਕ ਜੋੜੀ ਰੂਹ ਨਾਲ ਮਸ਼ਕਰੀ ਕਰ ਬੈਠੇ ਹਾਂ ਪਰਚਾ ਪੈ ਗਿਆ ਕਹਿੰਦੇ ਅੱਧ ਵਿਚਕਾਰ ਜਦੋਂ ਤੂਫਾਨ ਆਇਆ ਬੇੜੀ ਡੋਲੀ ਤੇ ਆਕਾਸ਼ਵਾਣੀ ਹੋਈ ਇਹ ਗਾਥਾ ਹੈ ਸਮਝਾਉਣ ਲਈ ਆਕਾਸ਼ਵਾਣੀ ਹੋਈ ਮਹਾਤਮਾ ਤੂੰ ਇੱਕ ਪਲ ਸਿਮਰਨ ਤੋਂ ਆਪਣੇ ਆਪ ਨੂੰ ਟੁੱਟਣ ਨਹੀਂ ਦਿੰਦਾ ਤੂੰ ਮੇਰਾ ਇੰਨਾ ਪਿਆਰਾ ਤੈਨੂੰ ਮਸ਼ਕਰੀ ਕਰ ਜਾਣ ਆਕਾਸ਼ਵਾਣੀ ਹੋਈ ਐ ਮਹਾਤਮਾ ਹੁਕਮ ਕਰ ਇਹਨਾਂ ਸਾਰਿਆਂ ਨੂੰ ਡੋਬ ਕੇ ਖਤਮ ਕਰ ਤੈਨੂੰ ਮੈਂ ਬਚਾ ਲਾਂ ਮੈਂ ਸਭ ਕੁਝ ਕਰ ਸਕਦਾ। ਜਿਹਦੇ ਕੋਲ ਖਿਮਾ ਹੈ ਅੱਠਵੀਂ ਦਇਆ, ਜਦੋਂ ਆਕਾਸ਼ਵਾਣੀ ਹੋਈ ਮਹਾਤਮਾ ਹੁਕਮ ਕਰ ਬੇੜੀ ਡੋਬਦਿਆਂ ਇਹਨਾਂ ਨੂੰ ਖਤਮ ਕਰਦਿਆਂ, ਤੇ ਮਹਾਤਮਾ ਅੱਗੋਂ ਕੀ ਕਹਿੰਦੇ, ਕਹਿੰਦੇ ਐ ਨਿਰੰਕਾਰ ਜੇ ਤੂੰ ਮੇਰੇ ਇੰਨੇ ਨਾਲ ਹੈ, ਜੇ ਤੂੰ ਮੇਰੇ 'ਤੇ ਇੰਨਾ ਮਿਹਰਬਾਨ ਹੈ ਤੇ ਮੇਰੀ ਅਰਦਾਸ ਇਹਨਾਂ ਨੂੰ ਖਤਮ ਨਾ ਕਰ, ਇਹਨਾਂ ਨੂੰ ਖਤਮ ਨਾ ਕਰ, ਜੇ ਤੂੰ ਟੁੱਟ ਪਿਆ ਤੇ ਇਹਨਾਂ ਦੀ ਮਾੜੀ ਬੁੱਧੀ ਖਤਮ ਕਰ ਦੇ। ਧਿਆਨ ਦੇ, ਜੇ ਤੂੰ ਟੁੱਟ ਪਿਆ ਤੇ ਇਹਨਾਂ ਦੀ ਮਾੜੀ ਬੁੱਧੀ ਖਤਮ ਕਰ ਦੇ, ਇਹਨਾਂ ਨੂੰ ਖਤਮ ਨਾ ਕਰ, ਧਿਆਨ ਦੇਣਾ। ਕਹਿੰਦੇ ਆਕਾਸ਼ਵਾਣੀ ਹੋਈ ਐ ਮਹਾਤਮਾ, ਚਾਹੁੰਦਾ ਤੇ ਮੈਂ ਵੀ ਉਹੋ ਹੀ ਸੀ ਕਿ ਭਾਵੇਂ ਇਹਨਾਂ ਨੇ ਤੇਰੇ ਨਾਲ ਮਸ਼ਕਰੀ ਕੀਤੀ ਏ, ਪਰ ਤੂੰ ਤਾਂ ਵੀ ਇਹਨਾਂ ਲਈ ਖਿਮਾ ਮੰਗੀ, ਤੂੰ ਪਾਸ ਹੋ ਗਏ। ਧਿਆਨ ਦੇਣਾ, ਇਹ ਤੁਹਾਡੀ ਲਾਈਫ ਵਿੱਚ ਤੁਹਾਨੂੰ ਤੰਗ ਕਰਨ ਵਾਲਿਆਂ ਦੀ ਗਿਣਤੀ ਨਹੀਂ ਮੁੱਕਣੀ, ਪਰੇਸ਼ਾਨ ਕਰਨ ਵਾਲਿਆਂ, ਪਰ ਇਹ ਵੀ ਦਇਆ ਹੈ, ਆਣੀ ਬੜੀ ਔਖੀ ਹੈ, ਪਰ ਮਹਾਰਾਜ ਕਹਿੰਦੇ ਇਹ ਵੀ ਤੇਰੀ ਜ਼ਿੰਦਗੀ 'ਚ ਆਵੇ। ਹਰ ਕਾਪੜ ਪੈਰੋ ਖਿਮਕਾ, ਖਿਮਾ ਦੇ ਕੱਪੜੇ ਪਾਇਆ। ਔਰ ਮੈਨੂੰ ਇੱਕ ਖੁਸ਼ੀ ਹੈ ਕਿ ਇਹ ਜਿਹੜੇ ਖਿਮਾ ਦੇ ਕੱਪੜੇ ਤੁਹਾਡੇ ਸਿੱਖ ਕੌਮ ਦੇ ਇੱਕ ਬਾਦਸ਼ਾਹ ਨੇ ਵੀ ਪਾਏ। ਉਹ ਕਿਹੜਾ ਬਾਦਸ਼ਾਹ? ਮਹਾਰਾਜਾ ਰਣਜੀਤ ਸਿੰਘ। ਆਖੋ ਸਤਨਾਮ। ਇਹ ਖਿਮਾ ਦੇ ਕੱਪੜੇ ਉਹਨੂੰ ਵੀ ਪ੍ਰਾਪਤ ਹੋਏ। ਜੇਲਮ ਨਾ ਆਇਆ, ਜੇਲਮ ਮਹਾਰਾਜਾ ਰਣਜੀਤ ਸਿੰਘ ਜੇਲਮ ਦੇ ਇਲਾਕੇ ਦਾ ਨਾ ਦੌਰਾ ਕਰ ਰਹੇ ਸੀ, ਜੇਲਮ ਦੇ ਇਲਾਕੇ। ਜਦੋਂ ਜੇਲਮ ਦੇ ਇਲਾਕੇ ਦਾ ਦੌਰਾ ਕਰ ਰਹੇ ਸੀ ਤੇ ਕਹਿੰਦੇ ਚਾਰ ਪੰਜ ਬੱਚੇ ਬੇਰੀ ਨੂੰ ਵੱਟੇ ਮਾਰਨ ਡਏ ਸੀ, ਬੇਰ ਲਾਉਣ ਲਈ। ਮਹਾਰਾਜਾ ਰਣਜੀਤ ਸਿੰਘ ਜੇਲਮ ਦੇ ਇਲਾਕੇ ਦਾ ਦੌਰਾ ਕਰ ਰਿਹਾ ਤੇ ਕਹਿੰਦੇ ਇੱਕ ਵੱਟਾ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ 'ਤੇ ਵੱਜਾ, ਔਰ ਇਹੋ ਜਿਹਾ ਵੱਜਾ ਕਿ ਖੂਨ ਵਗਣ ਲੱਗ ਪਿਆ। ਹੁਣ ਦੋ ਚਾਰ ਸਰੀਰ ਜਿਹੜੇ ਆਸੇ ਪਾਸੇ ਸਕਿਉਰਟੀ ਉਸ ਵੇਲੇ ਕਿਉਂ ਰਾਜੇ ਮਹਾਰਾਜਿਆਂ ਦੇ ਨਾਲ ਮਲਮ ਪੱਟੀ ਸਭ ਡਾਕਟਰ ਨਾਲ ਹੁੰਦੇ ਨੇ, ਕਹਿੰਦੇ ਉਸ ਵੇਲੇ ਇੱਕ ਗਰੁੱਪ ਲੱਗ ਗਿਆ ਪੱਟੀ ਕਰਨ, ਜਿੰਨੇ ਸਿਪਾਹੀ ਸਨ ਪੰਜ ਸੱਤ ਸਿਪਾਹੀਆਂ ਨੇ ਉਹ ਸਾਰੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਆਹ ਬੱਚੇ ਕਾਬੂ ਕਰ ਲਏ ਨੇ ਜਿੰਨਾ ਵੱਟਾ ਮਾਰਿਆ, ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਆਪਣੇ ਇਹਨਾਂ ਦੇ ਐਡਰੈਸ ਨੋਟ ਕਰ ਲਓ, ਆਪਣੇ ਮਾਂ ਬਾਪ ਨੂੰ ਲੈ ਕੇ ਕੱਲ ਕਚਹਿਰੀ ਪੇਸ਼ ਹੋ। ਹੁਣ ਉਹ ਬੱਚੇ ਮਾਂ ਬਾਪ ਕਚਹਿਰੀ ਸਾਰੀ ਰਾਤ ਸਾਹ ਸੁੱਕਾ ਰਿਹਾ। ਅਗਲੇ ਦਿਨ ਜਦੋਂ ਕਚਹਿਰੀ ਪੇਸ਼ ਹੋਏ ਤੇ ਇੱਕ ਮਾਂ ਕਹਿੰਦੀ ਏ ਮਹਾਰਾਜਾ ਰਣਜੀਤ ਸਿੰਘ ਜੀ ਵੀ ਇਹ ਜਿਹੜੇ 6 ਬੱਚੇ ਆਏ ਹੈ ਤੇ ਮੈਂ ਕਚਹਿਰੀ ਵਿੱਚ ਆਪ ਜੀ ਨੂੰ ਕਹਿੰਦੀ ਹਾਂ ਵੀ ਜਿਹੜਾ ਵੱਟਾ ਤੁਹਾਨੂੰ ਵੱਜਾ ਮੇਰੇ ਬੱਚੇ ਦਾ ਨਹੀਂ ਸੀ, ਇਹਨੂੰ ਮਾਫ ਕਰਤਾ ਜੇ। ਠੀਕ ਹੈ ਜੀ, ਹਰ ਕੋਈ ਆਪਣਾ ਆਪਣਾ ਬੋਲੇ। ਕਿਸੇ ਨੇ ਆਖਿਆ ਜੀ ਇਹਨਾਂ 6 ਚੋਂ ਮੇਰਾ ਬੱਚਾ ਤੇ ਸਾਰਿਆਂ ਤੋਂ ਛੋਟੀ ਉਮਰ ਦਾ, ਉਹ ਵੱਟਾ ਇੰਨੀ ਜ਼ੋਰ ਨਾਲ ਮਾਰ ਹੀ ਨਹੀਂ ਸਕਦਾ ਕਿ ਤੁਹਾਡੇ ਤੱਕ ਪਹੁੰਚੇ, ਮੇਰੇ ਬੱਚੇ ਦਾ ਵੱਟਾ ਨਹੀਂ ਪਹੁੰਚਿਆ। ਤੀਜੀ ਮਾਂ ਨੇ ਆਪਣੀ ਦਲੀਲ ਦਿੱਤੀ ਕਿ ਇਹ ਜਿਹੜਾ ਮੇਰਾ ਬੱਚਾ ਹੈ ਉਹ ਵੱਟਾ ਮਾਰ ਹੀ ਨਹੀਂ ਰਿਹਾ ਸੀ, ਬਸ ਸਾਈਡ 'ਤੇ ਖਲੋ ਕੇ ਇਹਨਾਂ ਦੂਜਿਆਂ ਨੂੰ ਵੇਖ ਰਿਹਾ ਸੀ। ਜਦੋਂ ਕਹਿੰਦੇ ਸਭ ਨੇ ਆਪਣੀਆਂ ਆਪਣੀਆਂ ਦਲੀਲਾਂ ਦਿੱਤੀਆਂ
ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਵਜ਼ੀਰਾਂ ਨੂੰ ਪੁੱਛਦਾ ਬਈ ਇਹਨਾਂ ਦਾ ਵੱਟਾ ਵੱਜਿਆ, ਖੂਨ ਵੀ ਵਗਿਆ, ਵੀ ਤੁਸੀਂ ਦੱਸੋ ਸਜ਼ਾ ਕੀ ਬਣਦੀ। ਵਜ਼ੀਰ ਰਾਏ ਦਿੰਦੇ ਸੀ ਪਿਛਲੇ ਸਮੇਂ 'ਚ, ਇੱਕ ਵਜ਼ੀਰ ਨੇ ਰਾਏ ਦਿੱਤੀ ਜੀ ਜਿਹੜੇ ਛੋਟੇ ਹੈ ਉਹਨਾਂ ਦੇ ਮਾਂ ਬਾਪ ਨੂੰ ਡੰਡ ਲਾ ਦਈਏ ਅਤੇ ਵੱਡਿਆਂ ਨੂੰ ਥੋੜ੍ਹੀ ਸਜ਼ਾ ਦੇ ਦਈਏ, ਛੋਟੀ ਵੱਡੀ ਉਮਰ ਦੇ ਸੀ ਸਾਰੇ। ਦੂਜਾ ਵਜ਼ੀਰ ਕਹਿਣ ਲੱਗਾ ਕਿ ਥੋੜ੍ਹਾ ਜਿਹਾ ਡੰਡ ਸਾਰਿਆਂ ਨੂੰ ਦੇਣਾ ਚਾਹੀਦਾ, ਇਹਨਾਂ ਨੂੰ ਇੱਕ ਭੈ ਬਣੇ, ਮਹਾਰਾਜਾ ਆਇਆ ਅਤੇ ਥੋੜ੍ਹੀ ਜਿਹੀ ਸੁਚੇਤਾ ਰਹੇ। ਤੀਜੇ ਵਜ਼ੀਰ ਨੇ ਆਪਣੀ ਰਾਏ ਦਿੱਤੀ, ਜਦੋਂ ਸਾਰਿਆਂ ਨੇ ਆਪਣੀ ਰਾਏ ਦਿੱਤੀ ਤੇ ਆ ਜੇ ਤੁਹਾਡੀ ਕੌਮ ਦਾ ਇੱਕ ਮਹਾਰਾਜਾ ਜਿਹਨੇ ਖਿਮਾ ਦਾ ਚੋਲਾ ਪਾਇਆ। ਜਦੋਂ ਸਭ ਦੀ ਗੱਲ ਸੁਣ ਲਈ ਤੇ ਕਹਿੰਦੇ ਉਹ ਪੰਜ ਛੇ ਬੱਚਿਆਂ ਨੂੰ ਇਕੱਠਿਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬੱਚਿਓ ਤੁਸੀਂ ਬੇਰੀ ਨੂੰ ਵੱਟੇ ਕਿਉਂ ਮਾਰ ਰਹੇ ਸੀ? ਕਹਿੰਦੇ ਜੀ ਵੱਟਾ ਮਾਰੋ ਤੇ ਬੇਰ ਡਿੱਗਦਾ ਤੇ ਫਿਰ ਉਹ ਖਾਈਦਾ, ਬੇਰੀ ਬੇਰ ਦਿੰਦੀ ਹੈ, ਅਸੀਂ ਤਾਂ ਵੱਟਾ ਮਾਰ ਰਹੇ ਸੀ ਬੇਰੀ ਬੇਰ ਦਿੰਦੀ। ਮਹਾਰਾਜਾ ਰਣਜੀਤ ਸਿੰਘ ਵਜ਼ੀਰਾਂ ਨੂੰ ਭਰੀ ਕਚਹਿਰੀ 'ਚ ਸਾਰਿਆਂ ਨੂੰ ਕਹਿੰਦਾ ਕਿ ਬੇਰੀ ਇੱਕ ਜੜ ਵਸਤੂ ਹੈ, ਇਹ ਜੜ ਵਸਤੂ ਹੈ, ਇੱਕ ਜੜ ਵਸਤੂ ਨੂੰ ਵੱਟਾ ਮਾਰਨ ਉਹ ਬੇਰ ਦੇਵੇ ਤੇ ਮੈਨੂੰ ਵੱਟਾ ਮਾਰਨ ਤੇ ਮੈਂ ਸਜਾ ਦਿਆਂਗਾ ਜੀ। ਆਖੋ ਸਤਨਾਮ। ਇੱਕ ਜੜ ਵਸਤੂ ਨੂੰ ਇਹ ਵੱਟਾ ਮਾਰਨ ਉਹ ਅੱਗੋਂ ਬੇਰ ਦੇ ਰਹੀ ਹੈ, ਹਾਲਾਂਕਿ ਉਹ ਜੜ ਵਸਤੂ ਹੈ, ਬੋਲਦੀ ਨਹੀਂ, ਉਹਦੇ ਕੋਲ ਬੇਰ ਹੀ ਨੇ, ਹੋਰ ਵੀ ਕੁਝ ਨਹੀਂ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਵੀ ਮੈਂ ਫਿਰ ਇੱਕ ਬੇਰੀ ਤੋਂ ਵੀ ਮਾੜਾ ਹੋਇਆ, ਬੇਰੀ ਬੇਰ ਦੇਵੇ ਵੱਟਾ ਵੱਜੇ ਤੇ ਮੈਂ ਸਜਾ ਦੇਵਾਂ ਅੱਜ ਖਿਮਾ ਦਾ। ਮਹਾਰਾਜਾ ਰਣਜੀਤ ਸਿੰਘ ਭਰੀ ਕਚਹਿਰੀ 'ਚ ਕੀ ਆਖਿਆ, ਕਹਿੰਦੇ ਬੇਰੀ ਨੂੰ ਵੱਟੇ ਤਾਂ ਮਾਰ ਰਹੇ ਸੀ ਵੀ ਬੇਰ ਦੇਵੇ? ਕਹਿੰਦੇ ਜੀ ਹਾਂਜੀ। ਕਹਿੰਦੇ ਬੇਰੀ ਬੇਰ ਦੇਵੇ ਮੈਂ ਸਜਾ ਦਿਆਂ, ਇਹ ਗੁਰੂ ਘਰ ਦੀ ਮਰਿਆਦਾ ਨਹੀਂ, ਜੇ ਬੇਰੀ ਨੂੰ ਵੱਟਾ ਵੱਜਿਆ ਉਹ ਬੇਰ ਦਿੰਦੀ ਏ, ਤੁਸੀਂ ਮੈਨੂੰ ਵੱਟਾ ਮਾਰਿਆ। ਭਰੀ ਕਚਹਿਰੀ 'ਚ ਆਖਿਆ ਕਿ ਦੋ ਦੋ ਪਿੰਡ ਇਹਨਾਂ ਸਾਰਿਆਂ ਦੇ ਨਾਂ ਲਾ ਦਿਓ, ਧਿਆਨ ਦੇਣਾ, ਦੋ ਦੋ ਪਿੰਡ ਦੀ ਜ਼ਮੀਨ ਜੇ ਟਿਕਾਓ ਦੇਣਾ। ਤੇ ਇੱਕ ਅੱਧਾ ਜ਼ਿਕਰ ਹੋਰ, ਅੱਠਵੀਂ ਦਇਆ, ਮਾਫੀ ਦੇਣੀ ਜੇ ਨਾ ਪਾਇਆ ਹੁੰਦਾ ਚੋਲਾ, ਕੁਝ ਨਾ ਕੁਝ ਸਜਾ ਉਹਨਾਂ ਬੱਚਿਆਂ ਨੂੰ ਵੀ ਹੋ ਜਾਣੀ ਸੀ, ਤੁਹਾਡੇ ਸਾਹਮਣੇ ਹੀ ਹੈ। ਜੇ ਵਜ਼ੀਰ ਖਾਨ ਨੇ ਖਿਮਾ ਦਾ ਚੋਲਾ ਪਾਇਆ ਹੁੰਦਾ ਤੇ ਸਾਹਿਬਜ਼ਾਦੇ ਨੀਹਾਂ 'ਚ, ਖਿਮਾ ਦੇ ਚੋਲੇ ਨਹੀਂ ਸੀ ਉਹਨਾਂ ਕੋਲ। ਕਹਿੰਦੇ ਖਿਮਾ ਦਾ ਚੋਲਾ ਅੱਠਵੀਂ ਦਇਆ ਮਹਾਰਾਜਾ ਰਣਜੀਤ ਸਿੰਘ ਦੀ ਝੋਲੀ 'ਚ ਵੀ ਪਈ ਹੋਈ ਸੀ। ਜਹਾਂ ਖਿਮਾ ਸੰਤੋਖ ਸਰ ਪ੍ਰੋਗਰਾਮ ਸੀ।
ਕਿਸੇ ਗੁਰਮੁਖ ਨੇ ਗੁਰੂ ਅਮਰਦਾਸ ਜੀ ਦੇ ਬਚਨ ਲਾਏ ਸੀ ਲਿਖ ਕੇ। ਮੈਨੂੰ ਕਾਹਲੀ ਸੀ, ਸਟੇਜ 'ਤੇ ਲੇਟ ਹੋ ਗਏ ਸੀ ਅਤੇ ਕਾਹਲੀ 'ਚ ਜਾਂਦਿਆਂ ਮੈਂ ਪਹਿਲਾਂ ਹੀ ਬਚਨ ਉਤਲਾ ਪੜਿਆ ਸੀ। ਕਹਿੰਦੇ ਜਿਹਦੇ ਕੋਲ ਖਿਮਾ ਆ ਜੇ, ਤਿੰਨ ਵਾਰੀ ਕਿਸੇ ਦੀ ਨਜਾਇਜ਼ ਗੱਲ ਸਹਿ ਲਵੇ, ਕਹਿੰਦੇ ਗੁਰੂ ਦੀ ਸਾਰੀ ਸ਼ਕਤੀ ਉਹਦੇ ਕੋਲ ਆ ਜਾਂਦੀ। ਆਖੋ ਸਤਨਾਮ, ਗੁਰੂ ਅਮਰਦਾਸ ਜੀ ਦਾ ਬਚਨ। ਖਿਮਾ ਦਾ ਚੋਲਾ ਸਿਖਾਇਆ, ਪੁਆਇਆ, ਕਮਾਇਆ। ਇੱਕ ਨਿਗਾਹ ਜਿਹਾ ਜ਼ਿਕਰ ਸੁਣ ਲਿਓ, ਸੰਤ ਭਿੰਡਰਾਂ ਵਾਲੇ ਨੇ ਇਸ਼ਨਾਨ ਕਰਦੇ ਸੀ ਅਤੇ ਤਿੰਨ ਤੌਲੀਏ ਵਰਤਦੇ ਸੀ, ਸਿਰ ਦਾ ਵੱਖਰਾ, ਧੁਨੀ ਦੇ ਉੱਤੇ ਵੱਖਰਾ, ਥੱਲਵੇਂ ਸਰੀਰ ਦਾ ਵੱਖਰਾ। ਜੰਗਲ ਪਾਣੀ ਜਾਂਦੇ ਸੀ ਅਤੇ ਹੱਥ ਸੱਤ ਅੱਠ ਹਰੀ ਸਾਬਣ ਨਾਲ। ਅਤੇ ਕਿਸੇ ਨੇ ਕਿਹਾ, ਮਹਾਂਪੁਰਸ਼ ਸੱਤ ਅੱਠ ਹਰੀ ਕਿਉਂ? ਕਹਿੰਦੇ ਮੈਂ ਅੱਠ ਹਰੀ ਧੋਵਾਂਗਾ ਅਤੇ ਸੇਵਾਦਾਰ ਚਾਰ ਹਰੀ ਧੋਏਗਾ। ਆਖੋ ਸਤਨਾਮ। ਗੁਰੂ ਦੀਆਂ ਗੱਲਾਂ ਖਿਮਾ ਦੀਆਂ ਵੱਡੀਆਂ ਕੋਈ ਸੁਣਾਂਗੇ ਤਾਂ 50 ਪੈਸੇ 'ਤੇ ਚੱਲਾਂਗੇ ਨਾ। ਆਖੋ ਸਤਨਾਮ। 40 ਪੈਸੇ ਚੱਲਾਂਗੇ, ਪੂਰਾ ਨਾਮ ਹੀ ਚੱਲ ਸਕ। ਇਹ ਜਦੋਂ ਗੋਇੰਦਵਾਲ ਭਾਈ ਵੀਰ ਸਿੰਘ ਜੀ ਲਿਖਿਆ ਵੀ ਵਸਾਇਆ, ਅਤੇ ਕੁਝ ਸ਼ੇਖਾਂ ਦੇ ਘਰ, ਸ਼ੇਖ ਹੁੰਦੇ ਨੇ ਜਿਹੜਾ ਤੇਜ਼ ਹੁੰਦੇ ਆ, ਸ਼ੇਖਾਂ ਦੇ ਘਰ ਕੁਝ ਵਸੇ, ਔਰ ਉਹ ਸ਼ਰਾਰਤੀ ਸੀ। ਕਹਿੰਦੇ ਜਦੋਂ ਗੁਰੂ ਦੇ ਸਿੱਖਾਂ ਨੇ ਗਾਗਰਾਂ ਵਿੱਚ ਜਲ ਭਰ ਕੇ ਲਿਆਉਣਾ ਨਾ ਗਾਗਰਾਂ 'ਚ, ਉਹਨਾਂ ਨੇ ਸ਼ਰਾਰਤ ਕੀ ਕਰਨੀ? ਗਲੇਲ ਮਾਰ ਕੇ ਗਾਗਰ ਤੋੜ ਦੇਣੀ, ਦੂਰੋਂ ਗਲੇਲਾ ਮਾਰਨ, ਗਾਗਰ ਤੋੜ ਦੇਣੀ। ਉਹ ਸਿੱਖ ਕਹਿੰਦੇ ਵੀ ਗੁਰੂ ਅਮਰਦਾਸ ਜੀ ਵੀ ਅਸੀਂ ਐਡੀ ਦੂਰੋਂ ਪਾਣੀ ਲਿਆਉਂਦੇ ਹਾਂ, ਇਹ ਸ਼ੇਖਾਂ ਦੇ ਮੁੰਡੇ ਗਲੇਲਾ ਮਾਰ ਕੇ ਸਾਡੀ ਗਾਗਰ ਤੋੜ ਦਿੰਦੇ ਆ, ਇਹਨਾਂ ਨੂੰ ਦੱਸੀਏ ਸਵਾਦ? ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਤੁਸੀਂ ਖਿਮਾ ਦਾ ਚੋਲਾ ਪਾ ਕੇ ਰੱਖੋ। ਮਹਾਰਾਜ ਫਿਰ ਕੀ ਕਰੀਏ, ਪਾਣੀ ਡੋਲੇ ਜਾਂਦਾ। ਅਤੇ ਭਾਈ ਵੀਰ ਸਿੰਘ ਜੀ ਨੇ ਲਿਖਿਆ ਵੀ ਗੁਰੂ ਅਮਰਦਾਸ ਜੀ ਕਹਿੰਦੇ ਤੁਸੀਂ ਆਪਣਾ ਢੰਗ ਬਦਲਾ ਲਓ, ਪਰ ਖਿਮਾ ਦਾ ਚੋਲਾ ਉਹ ਨਹੀਂ ਛੱਡਣਾ, ਇਹ ਪਾਈ ਰੱਖੋ। ਹੁਣ ਬੜੀ ਬਰੀਕੀ ਦੀ ਗੱਲ ਜੇ ਜਰਾ ਕਰਾਂਗਾ, 2 ਮਿੰਟ 'ਚ ਕੋਸ਼ਿਸ਼ ਕਰਾਂਗਾ ਵੀ ਆਪ ਜੀ ਲੇਟ ਨਾ ਹੋ। ਭਾਈ ਵੀਰ ਸਿੰਘ ਨੇ ਲਿਖਿਆ, ਫਿਰ ਉਹਨਾਂ ਨੇ ਆਪਣਾ ਮਸ਼ਕਾਂ ਬਣਾ ਲਈਆਂ, ਗਾਗਰ ਦੀ ਮਿੱਟੀ ਦੇ ਘੜਿਆਂ ਦੀ ਜਗ੍ਹਾ ਘੜੇ ਨੂੰ ਤੋੜਦੇ ਸੀ, ਮਸ਼ਕਾਂ ਬਣਾ ਲਈਆਂ। ਕਹਿੰਦੇ ਜਦੋਂ ਮਸ਼ਕਾਂ ਬਣਾ ਲਈਆਂ ਤਾਂ ਉਹਨਾਂ ਨੇ ਉਹ ਤਿੱਖੀ ਚੀਜ਼ ਮਾਰ ਕੇ ਨਾ, ਮਸ਼ਕ ਪਾਣੀ ਦੀ ਭਰੀ ਹੋਣੀ, ਫੁੱਲ ਲਿਆ ਰਹੇ ਹੋਣੇ, ਮਗਰੋਂ ਤਿੱਖੀ ਚੀਜ਼ ਮਾਰ ਦੇਣੀ, ਪਾਣੀ ਸ਼ਰਾਰਤਾਂ ਕਰਨੀਆਂ। ਉਹ ਸਾਰੇ ਕਹਿੰਦੇ ਭਾਰਤ ਜੀ ਹੁਣ ਕੀ ਕਰੀਏ, ਮਸ਼ਕ ਨੂੰ ਆਉਂ ਤਿੱਖੀ ਚੀਜ਼, ਮਗਰੋਂ ਅਸੀਂ ਪਾਣੀ ਦੀ ਮਸ਼ਕ, ਭਾਈ ਘਨੱਈਆ ਜੀ ਮਸ਼ਕ ਨਾਲ ਪਾਣੀ ਪੀਂਦੇ, ਮਗਰੋਂ ਤਿੱਖੀ ਚੀਜ਼ ਮਾਰ ਕੇ ਫਿਰ ਸਾਰੀ ਸਾਡੀ ਮਸ਼ਕ। ਅਤੇ ਮਹਾਰਾਜ ਕਹਿੰਦੇ ਸ਼ਹਿਰ ਚਲੇ ਜਾਓ, ਪਿੱਤਲ ਦੀਆਂ ਗਾਗਰਾਂ ਲੈ ਆਓ, ਤੁਸੀਂ ਆਪਣਾ ਢੰਗ ਬਦਲਾ ਲਓ, ਪਰ ਖਿਮਾਂ ਦਾ ਚੋਲਾ ਨਾ ਛੱਡੋ। ਵਾਹਿਗੁਰੂ, ਗੱਜ ਕੇ ਆਖੋ ਸਤਨਾਮ। ਪੂਲੇ ਮਾਰਗ ਹਾਏ ਹਾਏ, ਇਹ 2 ਗੱਲਾਂ ਮਿਲਣਗੀਆਂ ਮੈਨੂੰ, ਮਿਲੀਆਂ ਵਿੱਚੋਂ ਲੈਣੀਆਂ। ਮੇਰਾ ਦਿਲ ਕਰਦਾ ਆਪ ਜੀ ਨਾਲ ਸਾਂਝੀ ਕਰਾਂ ਕਿ ਜੇ ਤੁਹਾਡੇ 'ਚ ਕੋਈ ਖਿਮਾ ਰੱਖਣ ਲੱਗ ਪਿਆ ਨਾ, ਖਿਮਾ ਕੀਤਾ ਕਿਸੇ ਨੇ, ਉਸ ਤੋਂ ਬਾਅਦ ਵੀ ਇੱਕ ਡਰ ਹੈਗਾ, ਇੱਕ ਡਰ ਜੇ ਖਿਮਾ ਤੋਂ ਬਾਅਦ ਇੱਕ ਡਰ ਏ ਹੋਮੇ ਦਾ, ਹੋਮੇ ਆ ਜਾਂਦੀ ਵੀ ਮੈਂ ਵੇਖੋ ਕਿੰਨਾ ਚੰਗਾ ਵਾਂ, ਇਹ ਮੇਰੇ ਨਾਲ ਮਾੜਾ ਕਰਦਾ ਪਿਆ, ਤਾਂ ਵੀ ਵੇਖੋ ਮੈਂ ਇਹਨੂੰ ਖਿਮਾ ਕਰੀ ਜਾਂਦਾ, ਖਿਮਾ ਵੀ ਕਰਨੀ ਹੈ ਅਤੇ ਹੋਮੇ ਤੋਂ ਵੀ ਬਚ ਗਏ। ਬੜੀ ਵੱਡੀ ਬਰੀਕੀ ਜੇ ਧਿਆਨ ਦੇ, ਖਿਮਾ ਤੋਂ ਬਾਅਦ ਹੋਮੇ ਆਉਣ ਦਾ ਡਰ ਹੁੰਦਾ, ਇਹ ਭੈੜਾ ਤਾਂ ਮੈਂ ਚੰਗਾ। ਉਹ ਕਹਿੰਦੇ ਗਾਗਰਾਂ ਲੈਂਦੀਆਂ, ਹੁਣ ਗਾਗਰ ਨੂੰ ਨਾ ਗਲੇਲਾ ਵੱਜਦਾ ਨਾ ਹੀ ਉਹ ਕਿਸੇ ਤਿੱਖੀ ਚੀਜ਼ ਨਾਲ ਇੱਕਦਮ ਪਾਟਦੀ ਹੈ। ਕਹਿੰਦੇ ਉਹ ਵੀ ਚਿੱਬੀ ਕਰ ਦੇਣੀ, ਪਾਣੀ ਤਾਂ ਆਈ ਗਿਆ, ਚਿੱਬੀ ਕਰ ਦੇਣੀ। ਮਹਾਰਾਜ ਜੀ ਚਿੱਬੀ ਕਰ ਦਿੰਦੇ, ਮਹਾਰਾਜ ਕਹਿੰਦੇ ਚਲੋ ਪਾਣੀ ਤਾਂ ਨਹੀਂ ਨਾ ਡੁੱਲਦਾ, ਤੁਸੀਂ ਖਿਮਾ ਦਾ ਚੋਲਾ ਪਾਈ ਰੱਖੋ। ਆਖੋ ਸਤਨਾਮ। ਪਾਈ ਰੱਖ ਜੋ ਕਰ ਰਹੇ ਨੇ ਆਪੇ ਭਰ ਲਏ। ਕਹਿੰਦੇ ਚੰਦ ਦਿਨਾਂ ਬਾਅਦ ਪਠਾਣ ਆਏ, ਉਹਨਾਂ ਖੱਚਰਾਂ ਬੰਨੀਆਂ ਰਾਤ, ਅਤੇ ਸ਼ੇਖਾਂ ਦੇ ਮੁੰਡੇ ਸ਼ਰਾਰਤੀ ਸੀ ਜਿਵੇਂ, ਇੱਕ ਖੱਚਰ ਖੋਲੀ ਅਤੇ ਆਪਣੇ ਘਰ ਜਾ ਕੇ ਬੰਨ ਦਿੱਤੀ। ਕਹਿੰਦੇ ਉਹ ਪਠਾਨਾਂ ਨੇ ਜਦੋਂ ਸਵੇਰੇ ਵੇਖਿਆ ਖੱਚਰ ਇੱਕ ਘੱਟ ਏ, ਜਦੋਂ ਲੱਭੀ ਤੇ ਸ਼ੇਖਾਂ ਦੇ ਘਰੋਂ ਨਿਕਲ ਆਈ। ਉਹ ਪਠਾਨਾਂ ਨੇ ਕਹਿੰਦੇ ਇੰਨਾ ਕੁ ਉਹਨਾਂ ਦੀ ਮਾਰ ਕੁਟਾਈ ਕੀਤੀ, ਇੰਨਾ ਕਈ ਕੁਝ ਕਰ ਦਿੱਤਾ ਕਿ ਜੀਰੋ ਹੋ ਗਏ। ਜਦੋਂ ਆਖਿਆ ਗੁਰੂ ਅਮਰਦਾਸ ਜੀ ਵੀ ਆ ਬਿੱਧ ਬਣ ਗਈ, ਗੁਰੂ ਅਮਰਦਾਸ ਜੀ ਕਹਿੰਦੇ ਤੁਸੀਂ ਖਿਵਾਂ ਦਾ ਚੋਲਾ ਪਾਈ ਰੱਖਿਆ, ਉਹ ਕਰਤਾ ਪੁਰਖ ਉਹਨਾਂ ਦੇ ਬੁਰੇ ਦਾ ਆਪੇ ਹੀ ਵਰਤ ਗਿਆ। ਆਖੋ ਸਤਨਾਮ, ਆਪੇ ਹੀ ਵਰਤ ਗਿਆ। ਇਸ ਤੋਂ ਬਾਅਦ ਜਿਹੜੀ ਗੁਰੂ ਅਮਰਦਾਸ ਮਹਾਰਾਜ ਨੇ ਬਰੀਕੀ ਦਿੱਤੀ ਕਿ ਖਿਵਾਂ ਦੇ ਚੋਲੇ ਤੋਂ ਬਾਅਦ ਹਉਮੈ ਨਹੀਂ ਆਣ ਦੇਣੀ, ਉਹ ਕਿੰਨੇ ਮਾੜੇ ਅਸੀਂ ਕਿੰਨੇ ਚੰਗੇ ਹਾਂ, ਖਿਵਾਂ ਦਾ ਚੋਲਾ ਪਾ ਕੇ ਅੰਦਰ ਗਰੀਬੀ ਵੀ ਰੱਖਣੀ ਹੈ ਕਿ ਜੇ ਤੂੰ ਮੈਨੂੰ ਖਿਵਾਂ ਦਾ ਸੁਭਾਅ ਦੇ ਦਿੱਤਾ ਤੇ ਇਹ ਵੀ ਤੇਰੀ ਕਿਰਪਾ ਹੈ, ਤੇਰੀ ਕਿਰਪਾ। ਇਹ ਅੱਠਵੀਂ ਦਇਆ, ਕਿਸੇ ਨੂੰ ਖਿਵਾਂ ਕਰ ਦੇਣਾ। ਅੱਜ ਦੇ ਦੀਵਾਨ ਵਿੱਚ ਇੱਕ ਡੇਢ ਮਿੰਟ ਸਹਿਯੋਗ ਦਿਓ, ਬੈਠੋ। ਜਿੰਨੀਆਂ ਸੱਸਾਂ ਬੈਠੀਆਂ ਜੇ, ਕੋਸ਼ਿਸ਼ ਕਰੋ ਆਪਣੀਆਂ ਨੂੰਹਾਂ ਲਈ ਖਿਵਾਂ ਦਾ ਚੋਲਾ। ਜਿੰਨੀਆਂ ਨੂੰਹਾਂ ਬੈਠੀਆਂ ਜੇ, ਕੋਸ਼ਿਸ਼ ਕਰਿਓ ਸੱਸਾਂ ਲਈ ਖਿਵਾਂ ਦਾ ਚੋਲਾ, ਆਂਢ ਗੁਆਂਢ ਲਈ ਖਿਵਾਂ ਦਾ ਚੋਲਾ, ਸਮਾਜ ਲਈ ਖਿਵਾਂ ਦਾ ਚੋਲਾ, ਧਰਮ ਦੀ ਦੁਨੀਆ ਲਈ ਖਿਵਾਂ ਦਾ ਚੋਲਾ। ਕੋਈ ਨਾ ਕੋਈ 50 ਪੈਸੇ ਜ਼ਰੂਰ ਖਜ਼ਾਨਾ ਲੈ ਕੇ ਅੱਜ ਗਏ। ਆਖੋ ਸਤਨਾਮ, ਟੋਟਲ ਸੁਭਾਅ ਨਹੀਂ ਰਲ ਸਕਦਾ। ਪਤੀ ਪਤਨੀ ਲਈ ਖਿਵਾਂ ਦਾ ਚੋਲਾ, ਪਤਨੀ ਪਤੀ ਲਈ, ਇਹ ਆਮ ਬੰਦੇ ਦੇ ਜੀਵਨ 'ਚ ਵੀ ਇਹ ਚੀਜ਼ਾਂ ਆ ਸਕਦੀਆਂ ਤੇ ਲਿਆਓ।
ਐਸਾ ਗੁਰ ਵੱਡ ਐਸਾ ਗੁਰ ਵੱਡ ਭਾਗੀ ਪਾਇਆ, ਮਾਰਗ ਜਨ ਬਤਾਇਆ, ਫੂਲੇ ਮਾਰਗ